ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ, ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਏ, ਨਾਮੇ ਕਾਰਜ ਸਿੱਧ ਹੈ, ਸਹਿਜ ਹੋਏ ਸੋ ਹੋਏ। ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਏ, ਨਾਮੇ ਕਾਰਜ ਸਿੱਧ ਹੈ, ਸਹਿਜ ਹੋਏ ਸੋ ਹੋਏ। ਗੁਰਮਤ ਮਤ ਅਚਲ ਹੈ, ਚਲਾਏ ਨਾ ਸਕੈ ਕੋਏ, ਭਗਤਾਂ ਕਾ ਹਰ ਅੰਗੀਕਾਰ ਕਰੇ, ਕਾਰਜ ਸੁਹਾਵਾ ਹੋਏ। ਮਨਮੁਖ ਮੂਲੋ ਭੁਲਾਏ ਨਾ, ਵਿੱਚ ਲੱਭ ਲੋਭ ਅਹੰਕਾਰ, ਝਗੜਾ ਕਰਦਿਆਂ ਅਨਦਿਨ ਗੁਦਰਾ, ਸ਼ਬਦ ਨਾ ਕਰੈ ਵਿਚਾਰ। ਸੁਧ ਮਤ ਕਰਤੈ ਹਿਰ ਲਈ, ਬੋਲਣ ਸਭ ਵਿਕਾਰ, ਦਿੱਤਾ ਕਿਤੈ ਨਾ ਸੰਤੋਖੀਆਂ, ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ। ਨਾਨਕ ਮਨ ਮੁੱਖਾਂ ਨਾਲੋਂ ਟੁੱਟੀ ਆ ਭਲੀ, ਜਿਨਾ ਮਾਇਆ ਮੋਹੇ ਪਿਆਰ, ਦਿੱਤਾ ਕਿਤੈ ਨਾ ਸੰਤੋਖੀਆਂ, ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ। ਨਾਨਕ ਮਨ ਮੁੱਖਾਂ ਨਾਲੋ ਟੁੱਟੀ ਆ ਭਲੀ, ਜਿਨਾ ਮਾਇਆ ਮੋਹੇ ਪਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ, ਇੱਕ ਅਦੁੱਤੀ ਗੁਰੂ ਨਾਨਕ ਦੇਵਾ, ਓਅੰਕਾਰ ਗੁਰ ਅੰਗਦ ਅਪੇਵਾ, ਸਤਨਾਮ ਗੁਰ ਅਮਰ ਪਿਆਰੇ, ਕਰਤਾ ਰਾਮਦਾਸ ਗੁਰਵਾਰੇ, ਪੁਰਖ ਸ੍ਰੀ ਅਰਜਨ ਸੁਖਦਾਨੀ, ਨਿਰਭਉ ਹਰ ਗੋਬਿੰਦ ਗੁਣ ਖਾਨੀ, ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ, ਅਕਾਲ ਮੂਰਤ ਹਰ ਕ੍ਰਿਸ਼ਨ ਤੇ ਆਏ, ਅਜੂਨੀ ਤੇਗ ਬਹਾਦਰ ਰਾਈ, सैपं गुर दशमेश सहाय गुर प्रसाद गुरु ग्रंथ ज्ञाना वाहे गुरु बंदन भगवाना जेता जियो पिंड सब तेरा तू अंतर जामी पुरख भगवान दासन दास कहे जन नानक जेहा तू कराए हे तेहा हों करी वखियान कहां बुद्ध प्रभ तुच्छ हमारी बरन सकै महिमा जो तिहारी हम ना सकत कर सिफत तुम्हारी आप ले हो तुम कथा सुधारी दसां पातशाहियां दी आत्मक जागदी जोत ज्ञान स्वरूप शब्दावतार प्रगट गुरां की देह प्रतख सतगुरु श्री गुरु ग्रंथ साहिब जी महाराज जी दी पावन हजूरी विखे सचखंड श्री दरबार साहिब तो अमृत वेले सतगुरु जी दे आए हुए पावन हुकम दी विचार सरवण करन दे वास्ते गुरुद्वारा मंजी साहिब दीवान हाल विखे अते सारे संसार अंदर गुरु कियां संगतां जिथे जिथे भी बैठे हन ओ गुरु दे नाल गुरबाणी दे नाल जुड़े हुए अमृतमई गुर शब्द दी विचार कथा दा आनंद माण रहे हो। सतगुरु जी ने महान बख्शिश करके गुरबाणी दे लाड़ सानू लगाया। श्री गुरु ग्रंथ साहिब जी महाराज जो सदा जुगो जुग अटल सदा ली खालसे दी अगवाई करन वाले सतगुरु जी ने जो आज हुक्म बख्शिया है ओ पावन विचार सरवण करन दे वास्ते आओ पहला गुरफते बुलाइए। वाहिगुरु जी का खालसा वाहिगुरु जी की फतेह। सतगुरु श्री गुरु अमरदास साहेब जी महाराज पल्ले अमरदास गुण तेरे तेरी उपमा तोहे बन आवे बिहागड़े की वार अंदर सतगुरु महाराज ये दूसरी जो पौड़ी है उस दे श्लोकां दा उचारण आओ आपां सारे ही गुरु शब्द दी विचार सरवण करिए आपो अपने ख्यालां नूं बाहरों रोकिए सावधान एकागर चीत होंदे हुए मन करके हाजरियां लवाइए रसना करिए पवित्र सारे गज के आखिए सतनाम श्री वाहे गुरु जी फिर आखिए सतनाम श्री वाहे गुरु जी
सतनाम व ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋਏ
ਸਲੋਕ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਨਾਨਕ ਗਿਆਨੀ ਜਗ ਜੀਤਾ ਇੱਥੇ ਗਿਆਨੀ ਦਾ ਭਾਵ ਜਿਸ ਨੂੰ ਆਪਣੇ ਸਰੂਪ ਦਾ ਗਿਆਨ ਹੋ ਗਿਆ ਬਾਹਰਲੀਆਂ ਗੱਲਾਂ ਦਾ ਗਿਆਨ ਅਤੇ ਧਰਮ ਗ੍ਰੰਥਾਂ ਦਾ ਗਿਆਨ ਇਸ ਗਿਆਨ ਦੇ ਨਾਲ ਸਰੂਪ ਦਾ ਗਿਆਨ ਨਹੀਂ ਹੁੰਦਾ ਇਹ ਠੀਕ ਹੈ ਕਿ ਮਨ ਸਮਝਾਵਨ ਕਾਰਨ ਕਛੂਕ ਪੜ੍ਹੀਏ ਗਿਆਨ ਮਨ ਨੂੰ ਸਮਝਾਉਣ ਦੇ ਵਾਸਤੇ ਗਿਆਨ ਦੀ ਵੀ ਲੋੜ ਹੈ ਬੁੱਧੀ ਦੀ ਸਮਝ ਦੀ ਵੀ ਲੋੜ ਹੈ ਸੂਝ ਬੂਝ ਦੀ ਵੀ ਲੋੜ ਹੈ ਕਿਉਂਕਿ ਜਿੰਨਾ ਚਿਰ ਸੂਝੀ ਨਾ ਹੋਵੇ ਸੂਝ ਬੂਝ ਨਾ ਹੋਵੇ ਉਨ੍ਹਾਂ ਚਿਰ ਵੀ ਬੰਦਾ ਆਪਣੀ ਮੰਜ਼ਿਲ 'ਤੇ ਪਹੁੰਚਣ ਵਿੱਚ ਕਾਮਯਾਬ ਨਹੀਂ ਹੁੰਦਾ ਸੋ ਸਤਿਗੁਰੂ ਜੀ ਫਰਮਾਉਂਦੇ ਹਨ ਅਕਲੀ ਪੜ੍ਹ ਕੇ ਬੁੱਝੀਐ ਅਕਲੀ ਕੀਜੈ ਦਾਨ ਅਕਲ ਦੀ ਲੋੜ ਵੀ ਪੈਂਦੀ ਹੈ ਸਮਝ ਦੀ ਲੋੜ ਵੀ ਹੈ ਪਰ ਉਹ ਸਮਝ ਉਹ ਅਕਲ ਤਾਂ ਹੀ ਸਫਲ ਹੈ ਜੇ ਪ੍ਰਭੂ ਦਾ ਨਾਮ ਹਿਰਦੇ ਅੰਦਰ ਹੋਵੇ ਨਾਮ ਤੋਂ ਬਗੈਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਆਪਾਂ ਸਾਰੇ ਬਹੁਤ ਵਾਰ ਇਹ ਗੁਰਬਾਣੀ ਦੇ ਭਾਵ ਨੂੰ ਸਰਵਣ ਕਰਦੇ ਹਾਂ ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਐ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ ਇੱਕ ਬੰਦੇ ਦੇ ਵਿੱਚ ਇਹ ਪੰਜ ਗੁਣ ਆਉਣੇ ਬੜੇ ਮੁਸ਼ਕਲ ਹਨ ਪਰ ਜੇ ਪੰਜੇ ਹੀ ਹੋਣ ਕਿਸੇ ਦੇ ਵਿੱਚ ਅਤਿ ਸੁੰਦਰ ਸਰੀਰ ਵਾਲਾ ਹੋਵੇ ਜਿਹ ਪ੍ਰਸਾਦ ਆਰੋਗ ਕੰਚਨ ਦੇਹੀ ਉਹਦੀ ਕਿਰਪਾ ਦੇ ਨਾਲ ਸਰੀਰ ਵੀ ਸੁੰਦਰ ਹੋਵੇ ਅਰੋਗ ਹੋਵੇ ਚੰਗੀ ਕੁਲ ਚੰਗੇ ਖਾਨਦਾਨ ਦਾ ਚੰਗੇ ਘਰ ਪਰਿਵਾਰ ਦਾ ਹੋਵੇ ਸਿਆਣਾ ਬੜਾ ਹੋਵੇ ਦਿਮਾਗ ਬਹੁਤ ਤੇਜ਼ ਅਤੇ ਚਤਰ ਹੋਵੇ ਚਲਾਕ ਵੀ ਹੋਵੇ ਬੜਾ ਹਰ ਗੱਲ ਨੂੰ ਬੜੀ ਛੇਤੀ ਸਮਝਣ ਵਾਲਾ ਹੋਵੇ ਮੁੱਖੋਂ ਗਿਆਨ ਦੀਆਂ ਗੱਲਾਂ ਵੀ ਕਰ ਸਕਦਾ ਹੋਵੇ ਧਨਾੜ ਵੀ ਹੋਵੇ ਪਰ ਜੇ ਉਹਦਾ ਪ੍ਰਭੂ ਦੇ ਨਾਲ ਪਿਆਰ ਨਹੀਂ ਹੈ ਜੇ ਉਹਦਾ ਮਨ ਸਿਮਰਨ ਵਿੱਚ ਨਹੀਂ ਜੁੜਿਆ ਤਾਂ ਇਉਂ ਸਮਝੋ ਵੀ ਉਹ ਤਾਂ ਲਾਸ਼ ਹੀ ਤੁਰੀ ਫਿਰਦੀ ਹੈ ਉਹ ਮੁਰਦਾ ਹੀ ਹੈ ਸਤਿਗੁਰੂ ਜੀ ਫਰਮਾਉਂਦੇ ਹਨ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਏ ਜੀਵਨ ਉਹਨਾਂ ਦੇ ਕੋਲ ਹੀ ਹੈ ਜਿਨ੍ਹਾਂ ਦੇ ਮਨ ਅੰਦਰ ਵਾਹਿਗੁਰੂ ਨਾਮ ਵਸ ਗਿਆ ਸੋ ਜਿਨ੍ਹਾਂ ਨੂੰ ਆਪਣੇ ਸਰੂਪ ਦਾ ਗਿਆਨ ਹੋ ਗਿਆ ਸਾਡੇ ਹਿੰਦੁਸਤਾਨ ਦੇ ਅੰਦਰ ਵਿੱਦਿਆ ਦੇ ਬੜੇ ਕੇਂਦਰ ਰਹੇ ਬੜੇ ਬੜੇ ਵਿਦਵਾਨ ਵਿਦਾਂਤਾਚਾਰੇ ਹੋਏ ਸਾਰਿਆਂ ਦੇ ਹੁੰਦਿਆਂ ਹੋਇਆਂ ਵੀ ਇਹ ਸਾਰਾ ਸੰਸਾਰ ਦੁਖੀ ਸੀ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸੰਸਾਰ ਤੋਂ ਆਉਣ ਤੋਂ ਪਹਿਲਾਂ ਨਾਰਦ ਦੀ ਭਗਤੀ ਵੀ ਚੱਲਦੀ ਸੀ ਸ਼ੰਕਰ ਦਾ ਗਿਆਨ ਵੀ ਸੀ ਸਾਰਾ ਕੁਝ ਸੀ ਅਤੇ ਸ਼ੰਕਰ ਦੇ ਗਿਆਨ ਦੇ ਵਿੱਚ ਇੱਕ ਵਿਗਿਆਨ ਭੈਰੋ ਨਾਮ ਦਾ ਸੰਸਕ੍ਰਿਤ ਦਾ ਗ੍ਰੰਥ ਜਿਹਦੇ ਵਿੱਚ ਪ੍ਰਭੂ ਪ੍ਰਾਪਤੀ ਦੀਆਂ ਬਹੁਤ ਸਾਰੀਆਂ ਉਹਨਾਂ ਨੇ ਵਿਧੀਆਂ ਦੱਸੀਆਂ ਭਾਵ ਕਿ ਬਹੁਤ ਗਿਆਨ ਸੀ, ਵੇਦਾਂਤ ਦਾ ਗਿਆਨ ਸੀ, ਪਰ ਸਾਰਾ ਸੰਸਾਰ ਦੁਖੀ ਸੀ। ਸਤਿਗੁਰੂ ਮਹਾਰਾਜ ਨੇ ਕੀ ਆ ਕੇ ਕਲਾ ਵਰਤਾਈ? ਸਤਿਗੁਰੂ ਮਹਾਰਾਜ ਦੇ ਸਮੇਂ ਇੱਕ ਨਾਨੂ ਪੰਡਿਤ, ਉਹ ਆਪਣੇ ਆਪ ਨੂੰ ਨਾਨਕ ਕਹਾਉਣ ਲੱਗ ਗਿਆ ਵੀ ਦੁਨੀਆ ਵਿੱਚ ਕੋਈ ਵੀ ਵਿਦਵਾਨ ਐਸਾ ਨਹੀਂ ਜਿਹੜਾ ਮੇਰੇ ਨਾਲ ਚਰਚਾ ਕਰਕੇ ਮੈਨੂੰ ਹਰਾ ਸਕੇ। ਅਤੇ ਉਸਨੇ ਸਮਝਿਆ ਵੀ ਸ਼ਾਇਦ ਹੁਣ ਮੈਂ ਹੀ ਕਲਯੁੱਗ ਦਾ ਅਵਤਾਰ ਹਾਂ, ਮੈਂ ਹੀ ਨਾਨਕ ਹਾਂ, ਇਸੇ ਕਰਕੇ ਮੇਰਾ ਨਾਨੂ ਨਾਮ ਪਿਆ। ਤਾਂ ਜਦੋਂ ਸਤਿਗੁਰੂ ਮਹਾਰਾਜ ਦੇ ਸਾਹਮਣੇ ਆਇਆ ਕੁਰਸ਼ੇਤਰ ਵਿਖੇ, ਸਾਹਮਣੇ ਆਉਂਦਿਆਂ ਸਾਰ ਹੀ ਉਹਦਾ ਸਿਰ ਚਰਨਾਂ 'ਤੇ ਝੁੱਕ ਗਿਆ। ਕਹਿੰਦਾ, ਮਹਾਰਾਜ ਮੈਂ ਤਾਂ ਨਾਨੂ ਹਾਂ, ਸਤਿਗੁਰੂ ਨਾਨਕ ਦੇਵ ਜੀ ਤਾਂ ਆਪ ਹੀ ਹੋ। ਸੋ ਭਾਵ ਇਹ ਹੈ ਵੀ ਵਿਦਵਾਨ ਬੜੇ ਸਨ, ਵਿੱਦਿਆ ਦਾ ਅੰਤ ਨਹੀਂ ਸੀ, ਗਿਆਨ ਦਾ ਅੰਤ ਨਹੀਂ ਸੀ, ਉਹ ਕਿਤਾਬੀ ਗਿਆਨ ਦਾ, ਬੁੱਧੀ ਤੱਕ ਜੋ ਸੀਮਤ ਗਿਆਨ ਸੀ ਉਹਦਾ ਅੰਤ ਨਹੀਂ ਸੀ, ਪਰੇ ਤੋਂ ਪਰੇ ਲੋਕ ਸਨ ਅਤੇ ਰਿੱਧੀਆਂ ਸਿੱਧੀਆਂ ਦੇ ਮਾਲਕ ਵੀ ਸਨ। ਸਿੱਧ ਲੋਕ ਕੁਝ ਦਾ ਕੁਝ ਕਰਕੇ ਵਿਖਾ ਦਿੰਦੇ, ਕਿਤੇ ਕੁਝ ਬਣ ਜਾਂਦੇ, ਕਿਤੇ ਕੁਝ ਬਣ ਜਾਂਦੇ। ਐਸਾ ਸੰਸਾਰ ਦਾ ਵਰਤਾਰਾ ਸੀ, ਪਰ ਫਿਰ ਵੀ ਸੰਸਾਰ ਦੁਖੀ ਸੀ। ਸਾਰਾ ਸੰਸਾਰ ਅੰਦਰੋਂ ਅਸ਼ਾਂਤ ਸੜ ਬਲ ਰਿਹਾ ਸੀ, ਸ਼ਾਂਤੀ ਨਹੀਂ ਸੀ ਕਿਸੇ ਨੂੰ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਇਸ ਸੰਸਾਰ 'ਤੇ ਆ ਕੇ ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁੱਖ ਨਾਠੇ ਪਾਈ। ਉਹ ਠੰਡ ਕਿਵੇਂ ਵਰਤਾਈ? ਤਪਤ ਕੜਾਹਾ ਬੁੱਝ ਗਿਆ ਗੁਰ ਸੀਤਲ ਨਾਮ ਦਇਓ। ਜੋ ਪ੍ਰਭੂ ਦਾ ਨਾਮ ਸੀਤਲ ਹੈ, ਅੰਦਰ ਠੰਡ ਵਰਤਾਉਣ ਵਾਲਾ, ਉਹ ਨਾਮ ਸਤਿਗੁਰੂ ਜੀ ਨੇ ਬਖਸ਼ਿਆ ਸੰਸਾਰ ਨੂੰ। ਹੁਕਮ ਕੀਤਾ ਕੇਵਲ ਨਾਮ ਜਪੋ ਰੇ ਪ੍ਰਾਣੀ, ਪਰ ਉਹ ਏਕ ਕੀ ਸਰਨਾ। ਸੋ ਵੇਦ ਪੁਰਾਣ ਪੜ੍ਹੇ ਕੋ ਇਹ ਗੁਣ, ਸਿਮਰੈ ਪ੍ਰਭ ਕੋ ਨਾਮਾ। ਪੜ੍ਹਨਾ ਚੰਗਾ ਹੈ, ਪਰ ਪੜ੍ਹਨ ਦਾ ਲਾਭ ਤਾਂ ਹੀ ਹੈ ਜੇ ਪ੍ਰਭੂ ਦਾ ਸਿਮਰਨ ਕਰੇ। ਜੇ ਸਿਮਰਨ ਨਹੀਂ ਕਰਦਾ ਤਾਂ ਫਿਰ ਪੜ੍ਹਿਆ ਮੂਰਖ ਆਖੀ ਹੈ, ਜਿਸ ਲੱਭ ਲੋਭ ਅਹੰਕਾਰ, ਫਿਰ ਉਸ ਨੂੰ ਤਾਂ ਮੂਰਖ ਕਿਹਾ ਜਾਏਗਾ। ਮੂਰਖਾਂ ਸਿਰ ਮੂਰਖ ਹੈ, ਜੇ ਮੰਨੈ ਨਾਹੀ ਨਾਉ। ਜੋ ਪ੍ਰਭੂ ਦਾ ਨਾਮ ਜਪਣਾ ਨਹੀਂ ਜਾਣਦਾ, ਨਾਮ ਦਾ ਮੰਨਣ ਨਹੀਂ ਕਰਦਾ, ਉਹ ਤਾਂ ਫਿਰ ਮੂਰਖਾਂ ਸਿਰ ਮੂਰਖ ਹੈ, ਉਹ ਤਾਂ ਵੱਡਾ ਮੂਰਖ ਹੈ। ਕਿਉਂਕਿ ਜਿਨ੍ਹਾਂ ਨੂੰ ਤਾਂ ਸੋਝੀ ਨਹੀਂ, ਜਿਨ੍ਹਾਂ ਨੂੰ ਤਾਂ ਪਤਾ ਨਹੀਂ, ਉਹ ਤਾਂ ਚਲੋ ਮੰਨ ਲੈਂਦੇ ਹਾਂ ਵੀ ਨਾਮ ਨਹੀਂ ਜਪ ਰਹੇ, ਪਰ ਜਿਨ੍ਹਾਂ ਨੂੰ ਸੋਝੀ ਹੈ ਉਹ ਸਭ ਕੁਝ ਜਾਣ ਕੇ ਵੀ ਜੇ ਨਾਮ ਨਾ ਜਪਣ ਤਾਂ ਫਿਰ ਉਹਨਾਂ ਵਾਸਤੇ ਤਾਂ ਫੁਰਮਾਨ ਹੈ, ਹਾਥ ਦੀਪ ਕੂਏ ਪਰ ਹੈ, ਕਾਹੇ ਕਿ ਕੁਸਲਾਤ ਹਾਥ ਦੀਪ ਕੂਏ ਪਰ ਹੈ। ਹੱਥ ਵਿੱਚ ਉਹਨਾਂ ਦੇ ਗਿਆਨ ਰੂਪੀ ਦੀਵਾ ਫੜਿਆ ਹੋਇਆ ਹੈ, ਪਤਾ ਵੀ ਹੈ ਵੀ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ, ਭਜਨ ਤੋਂ ਬਿਨਾਂ ਛੁਟਕਾਰਾ ਨਹੀਂ, ਪਰ ਉਹਨਾਂ ਨੇ ਆਪਦੇ ਅੰਦਰ ਇੱਕ ਫੋਕਾ ਹੰਕਾਰ ਪਾ ਲਿਆ। ਹੰਕਾਰ ਕਾਹਦਾ? ਵੀ ਮੈਨੂੰ ਤਾਂ ਹੁਣ ਗਿਆਨ ਹੋ ਗਿਆ ਪਰਮਾਤਮਾ ਦੇ ਸਰੂਪ ਦਾ, ਵੀ ਇਹ ਪਰਮਾਤਮਾ ਹੈ, ਇਹ ਆਤਮਾ ਹੈ, ਇਹ ਮੈਨੂੰ ਸੋਝੀ ਹੋ ਗਈ। ਪਰ ਉਹਨਾਂ ਦਾ ਜਿਹੜਾ ਗਿਆਨ ਉਹ ਕੇਵਲ ਬੁੱਧੀ ਤੱਕ ਸੀਮਤ ਹੈ। ਸੋ ਬੁੱਧੀ ਪ੍ਰਭੂ ਦੇ ਬਾਰੇ ਸਹੀ ਜੋ ਪ੍ਰਕਾਸ਼ ਹੈ ਉਹ ਨਹੀਂ ਦੇ ਸਕਦੀ। ਜਿਸ ਤਰ੍ਹਾਂ ਪਿਤਾ ਕਾ ਜਨਮ ਕੇ ਜਾਣੈ ਪੂਤ, ਕੋਈ ਵੀ ਪੁੱਤਰ ਆਪਣੇ ਪਿਤਾ ਦੇ ਜਨਮ ਦੇ ਬਾਰੇ ਨਹੀਂ ਜਾਣਦਾ, ਉਹ ਸਮਾਂ ਉਹਨੂੰ ਨਹੀਂ ਪਤਾ ਹੁੰਦਾ। ਇਸੇ ਤਰ੍ਹਾਂ ਹੀ ਬੁੱਧੀ ਨੂੰ ਪ੍ਰਕਾਸ਼ਨ ਵਾਲਾ ਆਤਮਾ ਹੈ। ਸੋ ਜਿਤਨੀ ਪ੍ਰਭੂ ਸੋਝੀ ਦਿੰਦਾ ਹੈ ਉਤਨੀ ਹੀ ਬੁੱਧੀ ਅੰਦਰ ਸਮਝ ਆਉਂਦੀ ਹੈ। ਇਹ ਸਾਰੀ ਖੇਡ ਪਰਮਾਤਮਾ ਦੇ ਹੱਥ ਹੈ, ਉਹਦੇ ਵੱਸ ਹੈ। ਪਰ ਹੁਣ ਬੁੱਧੀ ਦੇ ਨਾਲ ਕੋਈ ਸਮਝ ਲਵੇ ਵੀ ਇਹ ਮੇਰਾ ਸਰੀਰ, ਇਹ ਵੀ ਆਤਮਾ ਨਹੀਂ, ਇਹ ਮੇਰੇ ਇੰਦਰੀ ਵੀ ਆਤਮਾ ਨਹੀਂ, ਇਹ ਮੇਰਾ ਮਨ ਵੀ ਆਤਮਾ ਨਹੀਂ, ਇਹ ਮੇਰੀ ਬੁੱਧੀ ਵੀ ਆਤਮਾ ਨਹੀਂ, ਮੇਰਾ ਚਿੱਤ ਸ਼ਕਤੀ, ਚੇਤਾ ਸ਼ਕਤੀ ਜੋ ਹੈ ਚਿੱਤ, ਉਹ ਵੀ ਆਤਮਾ ਨਹੀਂ। ਕਿਉਂਕਿ ਅਸੀਂ ਕਹਿੰਦੇ ਹਾਂ ਮੇਰਾ ਚਿੱਤ, ਮੇਰੀ ਬੁੱਧੀ ਜਾਂ ਮੇਰਾ ਮਨ। ਹੁਣ ਜਿਹੜਾ ਇਹ ਕਹਿੰਦਾ ਹੈ ਵੀ ਮੇਰਾ ਮਨ ਜਾਂ ਮੇਰੀ ਬੁੱਧੀ, ਉਹ ਮੇਰਾ ਕਹਿਣ ਵਾਲਾ ਹੀ ਆਤਮਾ ਹੈ। ਹੁਣ ਇਹ ਗੱਲ ਤਾਂ ਬੁੱਧੀ ਦੇ ਦੁਆਰਾ ਉਹਨੂੰ ਸਮਝ ਆ ਗਈ ਵੀ ਜਿਹੜੀ ਫੋਕੀ ਅਪਣੱਤ ਹੈ, ਮੈਂਪੁਣਾ ਹੈ, ਇਹ ਵੀ ਮੇਰਾ ਆਤਮ ਸਰੂਪ ਨਹੀਂ ਹੈ। ਜੋ ਹਉਮੈ ਹੈ, ਮੈਂ ਮੇਰੀ ਹੈ, ਜੋ ਮੈਂ ਕਰਦਾ ਹੈ, ਇਹ ਅਪਣੱਤ ਜਿਹੜੀ ਹੈ, ਇਹਦੇ ਦੁਆਰਾ ਵੀ ਆਤਮ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਸਾਰੀਆਂ ਗੱਲਾਂ ਉਹ ਬੁੱਧੀ ਦੇ ਦੁਆਰਾ ਸਮਝ ਲਵੇ ਅਤੇ ਸਮਝ ਕੇ ਫਿਰ ਜਿਨ੍ਹਾਂ ਨੇ ਕਮਾਈ ਨਹੀਂ ਸੀ ਕਰਨੀ, ਨਾਮ ਨਹੀਂ ਸੀ ਜਪਣਾ, ਉਹਨਾਂ ਨੇ ਗੱਲ ਬਣਾ ਲਈ ਵੀ ਇਹ ਜਿਹੜਾ ਬੁੱਧੀ ਦੇ ਦੁਆਰਾ ਸਮਝਿਆ ਹੋਇਆ ਆਤਮਾ ਦੇ ਬਾਰੇ ਗਿਆਨ, ਇਹ ਵੀ ਬ੍ਰਹਮ ਗਿਆਨ ਹੈ। ਪਰ ਇਹ ਹੈ ਤਾਂ ਕੁਝ ਵੀ ਨਹੀਂ, ਪਰ ਉਹਨਾਂ ਨੇ ਬਣਾ ਲਿਆ ਵੀ ਇਸ ਨੂੰ ਕਹਿ ਦਿਓ ਵੀ ਇਹ ਪਰੋਖ ਗਿਆਨ ਹੈ, ਵੀ ਅਜੇ ਸਰੂਪ ਅੰਦਰੋਂ ਸਾਖਿਆਤਕਾਰ ਨਹੀਂ ਹੋਇਆ, ਸਰੂਪ ਦਾ ਗਿਆਨ ਨਹੀਂ ਹੋਇਆ, ਪਰ ਬੁੱਧੀ ਦੇ ਦੁਆਰਾ ਜਾਣਕਾਰੀ ਪ੍ਰਾਪਤ ਕਰ ਲਈ, ਇਸ ਕਰਕੇ ਇਹ ਵੀ ਬ੍ਰਹਮ ਗਿਆਨ ਹੈ। ਹੁਣ ਇਸੇ ਨੂੰ ਬ੍ਰਹਮ ਗਿਆਨ ਮੰਨ ਕੇ ਹੋਰ ਅਹੰਕਾਰੀ ਹੋ ਗਏ, ਹੋਰ ਵਧੇਰੇ ਹਉਮੈ ਮਲ ਲਾਵਣਿਆਂ ਵਾਲੀ ਗੱਲ ਬਣ ਗਈ। ਸੋ ਮਨ ਦੀ ਸ਼ਾਂਤੀ ਤਾਂ ਕਿਤੇ ਰਹੀ, ਹੋਰ ਅਸ਼ਾਂਤੀ ਅੰਦਰ ਪੈਦਾ ਹੋ ਗਈ। ਹੁਣ ਜਾਣਕਾਰੀ ਪ੍ਰਾਪਤ ਕਰਨੀ ਬਹੁਤ ਚੰਗੀ ਹੈ, ਗਿਆਨ ਪ੍ਰਾਪਤ ਕਰਨਾ ਬਹੁਤ ਚੰਗਾ ਹੈ, ਪਰ ਉਸ ਗਿਆਨ ਦੇ ਦੁਆਰਾ ਬੰਦਗੀ ਕਰਕੇ, ਨਾਮ ਜਪ ਕੇ ਆਪਣੇ ਸਰੂਪ ਨੂੰ ਅਨੁਭਵ ਕਰਨਾ, ਉਸ ਨੂੰ ਅੰਦਰੋਂ ਜਾਣਨਾ ਹੀ ਅਸਲੀ ਗਿਆਨ ਹੈ। ਅਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਾਂ ਫਰਮਾਉਂਦੇ ਹਨ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨ ਧਿਆਨ, ਕਹੁ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਜਿਹੜਾ ਕਿਸੇ ਤੋਂ ਡਰਦਾ ਵੀ ਨਹੀਂ ਅਤੇ ਕਿਸੇ ਨੂੰ ਡਰਾਉਂਦਾ ਵੀ ਨਹੀਂ, ਜਿਸ ਨੂੰ ਆਪਣੇ ਸਰੂਪ ਦਾ ਗਿਆਨ ਹੋ ਗਿਆ, ਉਹ ਤਾਂ ਫਿਰ ਇਉਂ ਕਹਿੰਦਾ ਹੈ, ਜੋ ਦਿਸੈ ਸੋ ਤੇਰਾ ਰੂਪ, ਜਹਿ ਜਹਿ ਪੇਖੋਂ ਤੈ ਹਜੂਰ, ਦੂਰ ਕਤੋਂ ਨਾ ਜਾਈ, ਰਵ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਉਹ ਤਾਂ ਸਾਰਿਆਂ ਵਿੱਚ ਆਪਣਾ ਆਪ ਹੀ ਸਰੂਪ ਹੀ ਆਪਣਾ ਵੇਖਦਾ ਹੈ, ਇਸ ਕਰਕੇ ਉਹਦੀ ਨਿਗਾਹ ਦੇ ਵਿੱਚ ਨਾ ਕੋਈ ਬੈਰੀ, ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਉਹ ਹੈ, ਉਹ ਫਿਰ ਕਿਸੇ ਨੂੰ ਭੈ ਨਹੀਂ ਦੇਵੇਗਾ, ਡਰਾਏਗਾ ਵੀ ਨਹੀਂ ਕਿਸੇ ਨੂੰ ਅਤੇ ਡਰਦਾ ਵੀ ਨਹੀਂ ਕਿਸੇ ਤੋਂ। ਉਹਨੂੰ ਪਤਾ ਹੈ ਵੀ ਡਰਾਉਣ ਵਾਲਾ ਕੌਣ ਹੈ, ਆਤਮਾ ਹੀ ਸਾਰਿਆਂ ਅੰਦਰ ਹੈ। ਚੀਟੀ ਤੇ ਕੁੰਚਰ ਅਸਥੂਲਾ, ਸਪਰ ਕਿਰਪਾ ਦਿਸ਼ਟ ਕਰ ਫੂਲਾ, ਉਹ ਪਰਮਾਤਮਾ ਹੀ ਸਾਰਿਆਂ ਅੰਦਰ ਵਰਤ ਰਿਹਾ ਹੈ। ਐਸੇ ਜਿਨ੍ਹਾਂ ਨੂੰ ਸਰੂਪ ਦਾ ਗਿਆਨ ਹੋ ਗਿਆ, ਉਹਨਾਂ ਨੇ ਸਾਰੇ ਸੰਸਾਰ ਨੂੰ ਜਿੱਤ ਲਿਆ। ਸਤਿਗੁਰੂ ਜੀ ਤਾਂ ਫਰਮਾਉਂਦੇ ਹਨ, ਮਨ ਜੀਤੈ ਜਗ ਜੀਤ, ਜਿਸ ਨੇ ਆਪਦੇ ਮਨ ਨੂੰ ਜਿੱਤ ਲਿਆ ਉਹਨੇ ਸਾਰੇ ਸੰਸਾਰ ਨੂੰ ਜਿੱਤ ਲਿਆ। ਅਤੇ ਮਨ ਨੂੰ ਜਿੱਤਣ ਦਾ ਸਤਿਗੁਰੂ ਜੀ ਨੇ ਇੱਕੋ ਇੱਕ ਉਪਾਅ ਦੱਸਿਆ ਹੈ, ਸਭਨਾ ਉਪਾਵਾਂ ਸਿਰ ਉਪਾਵ ਹੈ, ਹਰ ਨਾਮ ਪ੍ਰਾਪਤ ਹੋਏ। ਨਾਮ ਜਪਣ ਦੇ ਨਾਲ ਹੀ ਮਨ ਵਸ ਵਿੱਚ ਆਏਗਾ। ਜਿਉਂ ਮੰਦਰ ਕੋ ਥੰਮ ਹੈ ਥੰਬਨ, ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥੰਬਨ। ਸੋ ਨਾਮ ਤੋਂ ਬਿਨਾ ਮਨ ਵਸ ਵਿੱਚ ਨਹੀਂ ਆਉਂਦਾ। ਸੋ ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਈ, ਅਤੇ ਜਿਸ ਨੂੰ ਇਹ ਸੋਝੀ ਆ ਗਈ, ਜਿਸ ਨੇ ਆਪਣੇ ਸਰੂਪ ਦਾ ਗਿਆਨ ਪ੍ਰਾਪਤ ਕਰ ਲਿਆ, ਉਹਨੇ ਸਾਰੇ ਸੰਸਾਰ ਨੂੰ ਜਿੱਤ ਲਿਆ। ਅਤੇ ਸਾਰਾ ਸੰਸਾਰ ਉਸ ਨੂੰ ਫਿਰ ਇਉਂ ਲੱਗਦਾ ਹੈ ਵੀ ਇਹ ਤਾਂ ਮੇਰਾ ਹੀ ਸਰੂਪ ਹੈ। ਅਤੇ ਦੂਸਰਾ ਭਾਵ ਇਹਦਾ ਇਹ ਹੈ ਵੀ ਜਿਸ ਨੇ ਆਪਣੇ ਮਨ ਨੂੰ ਜਿੱਤ ਲਿਆ, ਜੋ ਗਿਆਨੀ ਹੈ ਉਸ ਨੇ ਸੰਸਾਰ ਨੂੰ ਜਿੱਤ ਲਿਆ, ਅਤੇ ਸੰਸਾਰ ਵਿੱਚ ਉਹਨਾਂ ਸਾਰਿਆਂ ਦਾ ਹੀ ਜੀਵਨਾ ਸਫਲ ਹੈ, ਜਿਉਣਾ ਸਫਲ ਹੈ। ਸਫਲ ਸਫਲ ਪਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਸੋ ਇਸ ਤਰ੍ਹਾਂ ਜਿਹੜਾ ਸੰਸਾਰ ਹੈ, ਸੰਸਾਰ ਨੇ ਸਾਰਿਆਂ ਨੂੰ ਜਿੱਤਿਆ ਹੋਇਆ ਹੈ। ਸੰਸਾਰ ਅੰਦਰ ਆ ਕੇ ਕੋਈ ਵਿਰਲਾ ਹੀ ਇਸ ਤੋਂ ਬਚਦਾ ਹੈ, ਨਹੀਂ ਤਾਂ ਸੰਸਾਰ ਵਿੱਚ ਆ ਕੇ ਸਾਰੇ ਹੀ ਹਾਰ ਹੀ ਜਾਂਦੇ ਹਨ। ਪਰ ਜਿਹੜੇ ਗੁਰਮੁਖ ਹਨ ਉਹ ਜਿੱਤ ਕੇ ਜਾਂਦੇ ਹਨ, ਉਹ ਜਿੱਤ ਲੈਂਦੇ ਹਨ।
ਨਾਮੇ ਕਾਰਜ ਸਿੱਧ ਹੈ, ਸਹਿਜੇ ਹੋਏ ਸੋ ਹੋਏ।
ਸੋ ਵਾਹਿਗੁਰੂ ਨਾਮ ਜਪਣੇ ਕਰਕੇ ਦੁਨਿਆਵੀ ਕਾਰਜ ਵੀ ਸਿੱਧ ਹੋ ਜਾਂਦੇ ਹਨ। ਅਸਲੀ ਕਾਰਜ ਕਿਹੜਾ ਹੈ? ਮੁਕਤੀ ਰੂਪੀ ਕਾਰਜ ਹੈ, ਵਾਹਿਗੁਰੂ ਦੀ ਪ੍ਰਾਪਤੀ ਰੂਪੀ ਕਾਰਜ ਹੈ। ਉਹਦੇ ਵਿੱਚ ਅਭੇਦਤਾ ਪ੍ਰਾਪਤ ਕਰਨੀ, ਉਹਦੀ ਪ੍ਰਾਪਤੀ ਕਰਨੀ, ਅਸਲੀ ਕੰਮ ਤਾਂ ਇਹ ਹੈ। ਇਸੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ। ਵੀ ਜਿਹੜੇ ਕੰਮ ਵਾਸਤੇ ਤੁਸੀਂ ਸੰਸਾਰ 'ਤੇ ਆਏ ਹੋ, ਉਹੀ ਤੁਸੀਂ ਕਾਰਜ ਕਰੋ, ਉਹੀ ਵਣਜ ਕਰੋ। ਸੋ ਨਾਮ ਜਪਣੇ ਕਰਕੇ ਜਿੱਥੇ ਦੁਨਿਆਵੀ ਕਾਰਜ ਸੌਰ ਜਾਂਦੇ ਹਨ, ਵਾਹਿਗੁਰੂ ਪਰਮੇਸ਼ੁਰ ਆਪਣੇ ਪਿਆਰਿਆਂ ਦੇ ਕਾਰਜ ਉਹ ਸਵਾਰ ਦਿੰਦਾ ਹੈ। ਜਹ ਜਹ ਕਾਰਜ ਕਿਰਤ ਸੇਵਕ ਕੀ, ਤਹਾਂ ਤਹਾਂ ਉੱਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਸਾਰੇ ਹੀ ਕਾਰਜ ਸਿੱਧ ਹੋ ਜਾਂਦੇ ਹਨ, ਮੁਕਤੀ ਰੂਪੀ ਕਾਰਜ ਵੀ ਸਿੱਧ ਹੋ ਜਾਂਦਾ ਹੈ। ਫਿਰ ਉਹਨਾਂ ਦਾ ਕੈਸਾ ਸੁਭਾਅ ਹੈ? ਸਹਿਜੇ ਹੋਏ ਸੋ ਹੋਏ, ਉਹ ਪ੍ਰਭੂ ਦੀ ਰਜ਼ਾ ਦੇ ਵਿੱਚ ਰਹਿੰਦੇ ਹਨ। ਇਹ ਵਾਹਿਗੁਰੂ ਸੁਭਾਵਕ ਹੀ ਜੋ ਕੁਝ ਹੋ ਰਿਹਾ ਹੈ ਉਹ ਠੀਕ ਹੀ ਹੋ ਰਿਹਾ ਹੈ। ਜੋ ਕੁਝ ਤੂੰ ਕਰ ਰਿਹਾ, ਜੋ ਤੂੰ ਕਰਹ ਕਰਾਵੇ ਸਵਾਮੀ, ਸਾ ਮਸਲਤ ਪ੍ਰਵਾਨ। ਉਹ ਪ੍ਰਭੂ ਦੇ ਕੀਤੇ 'ਤੇ ਫਿਰ ਕਿੰਤੂ ਪਰੰਤੂ ਨਹੀਂ ਕਰਦੇ, ਉਹਦੀ ਰਜ਼ਾ ਅੰਦਰ ਰਹਿੰਦੇ ਹਨ। ਇਉਂ ਐਸਾ ਉਹਨਾਂ ਦਾ ਸੁਭਾਵ ਬਣ ਜਾਂਦਾ ਹੈ ਜਿਨ੍ਹਾਂ ਨੂੰ ਆਪਣੇ ਸਰੂਪ ਦਾ ਗਿਆਨ ਹੋ ਜਾਵੇ।
ਗੁਰਮਤ ਮਤ ਅਚਲ ਹੈ, ਚਲਾਏ ਨਾ ਸਕੈ ਕੋਈ।
ਸੋ ਜਿਨ੍ਹਾਂ ਨੂੰ ਗੁਰੂ ਦੀ ਮਤ ਪ੍ਰਾਪਤ ਹੋ ਗਈ, ਉਹਨਾਂ ਦੀ ਮਤ ਜਿਹੜੀ ਹੈ ਸੋਚ, ਉਹ ਫਿਰ ਅਡੋਲ ਹੋ ਜਾਂਦੀ ਹੈ। ਉਸ ਨੂੰ ਕੋਈ ਆਪਣੇ ਨਿਸ਼ਚੇ ਤੋਂ ਡੁਲਾ ਨਹੀਂ ਸਕਦਾ। ਭਾਵੇਂ ਅਨੇਕਾਂ ਹੀ ਕੋਈ ਵੇਦਾਂ ਸ਼ਾਸਤਰਾਂ ਦੇ ਪ੍ਰਮਾਣ ਦੇਵੇ, ਰਿੱਧੀਆਂ ਸਿੱਧੀਆਂ ਦੇ ਚਮਤਕਾਰੇ ਦਿਖਾਵੇ, ਜੋ ਮਰਜ਼ੀ ਕੋਈ ਕਰੀ ਜਾਵੇ, ਪਰ ਉਹ ਡੋਲਦੇ ਨਹੀਂ ਹਨ। ਜਿਨ੍ਹਾਂ ਨੂੰ ਆਪਣੇ ਸਰੂਪ ਦਾ ਗਿਆਨ ਪ੍ਰਾਪਤ ਹੋ ਜਾਵੇ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਗਿਆਨੀ ਕਿਹਾ ਹੈ, ਜਿਨ੍ਹਾਂ ਦਾ ਮੁਕਤੀ ਰੂਪੀ ਕਾਰਜ ਸਿੱਧ ਹੋ ਗਿਆ ਹੈ, ਉਹ ਡੋਲਦੇ ਨਹੀਂ। ਫਿਰ ਹੁਣ ਆਪਾਂ ਇਤਿਹਾਸ ਪੜ੍ਹ ਕੇ ਵੇਖੀਏ, ਜਿਨ੍ਹਾਂ 'ਤੇ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ, ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਡੋਲੇ ਨਹੀਂ ਬੰਦ ਬੰਦ ਕਟਵਾਇਆ। ਗੁਰੂ ਕੇ ਸਿੰਘਾਂ ਨੇ ਕਿਸ ਤਰ੍ਹਾਂ ਸ਼ਹੀਦੀਆਂ ਪ੍ਰਾਪਤ ਕੀਤੀਆਂ, ਖੋਪਰੇ ਵੀ ਲੁਹਾਏ, ਚਰਖਣੀਆਂ 'ਤੇ ਵੀ ਚੜ੍ਹੇ, ਦੇਗਿਆਂ ਵਿੱਚ ਵੀ ਉਬਾਲੇ ਖਾਧੇ, ਭਾਈ ਮਤੀ ਦਾਸ ਨੂੰ ਆਰੇ ਨਾਲ ਵੀ ਚੀਰਿਆ ਗਿਆ, ਡੋਲੇ ਕਿਤੇ। ਹੁਣ ਇਹ ਜੋ ਸਮਾਂ ਚੱਲ ਰਿਹਾ ਹੈ, ਇਹ ਸ਼ਹੀਦੀਆਂ ਦਾ ਸਮਾਂ ਚੱਲ ਰਿਹਾ ਹੈ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਅਨੰਦਪੁਰ ਦੇ ਘੇਰੇ ਵਿੱਚ ਰਹਿਣਾ, ਅਨੰਦਪੁਰ ਛੱਡਣਾ, ਜੰਗਾਂ ਯੁੱਧਾਂ ਦਾ ਸਮਾਂ ਅਤੇ ਝੂਠੀਆਂ ਕਸਮਾਂ ਖਾ ਕੇ ਮੁੱਕਰਨ ਵਾਲੇ ਉਹਨਾਂ ਨੇ ਧੋਖਾ ਕਰਨਾ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਛੋਟੇ ਸਾਹਿਬਜ਼ਾਦੇ ਛੋਟੀ ਅਵਸਥਾ ਦੇ ਵਿੱਚ ਕਿਤੇ ਉਹ ਡੋਲੇ, ਗੁਰਮਤ ਮਤ ਅਚਲ ਹੈ। ਅਨੇਕਾਂ ਯਤਨ ਕੀਤੇ ਗਏ, ਅਨੇਕਾਂ ਲਾਲਚ ਦਿੱਤੇ ਗਏ ਉਹਨਾਂ ਨੂੰ, ਪਰ ਕਦੀ ਵੀ ਉਹ ਨਹੀਂ ਡੋਲੇ। ਸੋ ਜਿਨ੍ਹਾਂ ਨੂੰ ਗੁਰੂ ਦੀ ਮਤ ਪ੍ਰਾਪਤ ਹੋ ਜਾਵੇ, ਉਹਨਾਂ ਦੀ ਫਿਰ ਮਤ ਬੁੱਧੀ ਅਚਲ ਹੋ ਜਾਂਦੀ, ਸੋਚ ਅਚਲ ਹੋ ਜਾਂਦੀ ਹੈ। ਉਹਨਾਂ ਨੂੰ ਆਪਣੇ ਨਿਸ਼ਚੇ ਤੋਂ ਕੋਈ ਡੁਲਾ ਨਹੀਂ ਸਕਦਾ, ਭਾਵੇਂ ਅਨੇਕਾਂ ਹੀ ਕੋਈ ਯਤਨ ਕਰੇ, ਉਹ ਡੋਲਦੇ ਨਹੀਂ ਹਨ।
ਭਗਤਾਂ ਕਾ ਹਰ ਅੰਗੀਕਾਰ ਕਰੇ, ਕਾਰਜ ਸੁਹਾਵਾ ਹੋਏ।
ਜਿਹੜੇ ਪ੍ਰਭੂ ਦੇ ਪਿਆਰੇ ਭਗਤ ਹਨ, ਪਰਮਾਤਮਾ ਉਹਨਾਂ ਦਾ ਪੱਖ ਕਰਦਾ ਹੈ। ਹੁਣ ਭਗਤ ਕਬੀਰ ਜੀ ਨੂੰ ਅਨੇਕਾਂ ਦੁੱਖ ਦਿੱਤੇ ਗਏ, ਪਰ ਪਰਮਾਤਮਾ ਨੇ ਰੱਖਿਆ ਕੀਤੀ। ਭਗਤ ਜਨਾ ਕੀ ਹਰ ਜਿਓ ਰਾਖੈ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲੈ, ਹਰ ਜਿਓ ਹਰ ਨਾਖ ਸੁਮਾਰ ਪਚਾਇਆ। ਉਹ ਆਪਣੇ ਪਿਆਰਿਆਂ ਦਾ ਪੱਖ ਕਰਦਾ ਹੈ, ਉਹਨਾਂ ਦਾ ਸਾਰਾ ਹੀ ਕਾਰਜ ਸੁਹਾਵਾ ਸੋਭਨੀਕ ਹੋ ਜਾਂਦਾ ਹੈ।
ਮਨ ਮੁਖ ਮੂਲੋਂ ਭੁਲਾਏ ਨਾ, ਵਿੱਚ ਲੱਭ ਲੋਭ ਅਹੰਕਾਰ।
ਜਿਨ੍ਹਾਂ ਨੇ ਆਪਦੇ ਮਨ ਨੂੰ ਮੁਖੀ ਬਣਾ ਲਿਆ, ਜੋ ਮਲੀਨ ਮੈਲੇ ਮਨ ਦੇ ਮਗਰ ਲੱਗਦੇ ਹਨ, ਕਿਉਂਕਿ ਮਨ ਸ਼ੁੱਧ ਦੀ ਵੀ ਗੱਲ ਹੈ ਗੁਰਬਾਣੀ ਅੰਦਰ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਅਤੇ ਮਨ ਮੈਲੇ ਦੀ ਵੀ ਗੱਲ ਹੈ, ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾ ਉਦਮਾਤਾ। ਸੋ ਜਿਹੜਾ ਤਾਂ ਮੈਲਾ ਮਨ ਹੈ, ਮਨ ਨਿਰਮਲ ਪ੍ਰਭੂ ਦੇ ਸਿਮਰਨ ਦੇ ਦੁਆਰਾ ਹੁੰਦਾ। ਜਿਨ੍ਹਾਂ ਦੇ ਕੋਲ ਸਿਮਰਨ ਨਹੀਂ, ਸੇਵਾ ਨਹੀਂ, ਉਹਨਾਂ ਦਾ ਮਨ ਮੈਲਾ ਹੈ। ਉਹ ਆਪਦੇ ਮਨ ਨੂੰ ਹੀ ਮੁਖੀ ਬਣਾ ਕੇ ਰੱਖਦੇ ਹਨ। ਜਿਹੜੀ ਗੱਲ ਮਨ ਨੇ ਕਹੀ, ਉਹ ਕਹਿੰਦੇ ਵੀ ਮੇਰਾ ਮਨ ਨਹੀਂ ਮੰਨਦਾ। ਉਹ ਆਪਦੇ ਮਨ ਦੀ ਗੱਲ ਹੀ ਮੁੱਖ ਰੱਖਦੇ ਹਨ, ਗੁਰੂ ਦੀ ਮਤ ਨਹੀਂ ਉਹ ਲੈਂਦੇ। ਉਹ ਮੁੱਢ ਤੋਂ ਹੀ ਭੁੱਲੇ ਹੋਏ ਹਨ। ਉਹ ਸ਼ੁਰੂ ਤੋਂ ਹੀ ਪਰਮਾਤਮਾ ਨੇ ਉਹਨਾਂ ਦੇ ਕਰਮਾਂ ਅਨੁਸਾਰ ਉਹਨਾਂ ਨੂੰ ਭੁਲਾਇਆ ਹੋਇਆ ਹੈ, ਅਤੇ ਉਹਨਾਂ ਦੇ ਵਿੱਚ ਲਭ ਲੋਭ ਅਹੰਕਾਰ ਹੈ। ਲਭ ਹੈ ਵਧੀਆ ਵਧੀਆ ਪਦਾਰਥਾਂ ਨੂੰ ਖਾਣ ਦਾ, ਲੋਭ ਹੈ ਧਨ ਪਦਾਰਥਾਂ ਨੂੰ ਇਕੱਠੇ ਕਰਨ ਦਾ, ਹੰਕਾਰ ਹੈ ਉਹਨਾਂ ਨੂੰ ਆਪਣੀ ਵਿੱਦਿਆ ਦਾ ਹੰਕਾਰ ਹੈ, ਕਿਸੇ ਨੂੰ ਪਦਵੀ ਦਾ ਹੰਕਾਰ ਹੈ। ਹਉਮੈ ਰੋਗ ਮਾਨੁਖ ਕੋ ਦੀਨਾ, ਸੋ ਇਸ ਤੋਂ ਉਹੀ ਬਚਦਾ ਹੈ ਜਿਹਦੇ ਅੰਦਰ ਪ੍ਰਭੂ ਦਾ ਨਾਮ ਵਸ ਜਾਵੇ। ਸੋ ਮਨਮੁੱਖ ਲੋਕ ਪਰਮਾਤਮਾ ਤੋਂ ਧੁਰੋਂ ਹੀ ਭੁੱਲੇ ਹੋਏ ਹਨ, ਜਾਂ ਭੁਲਾਈਏ ਪਰਮਾਤਮਾ ਨੇ ਉਹਨਾਂ ਨੂੰ ਭੁਲਾਇਆ ਹੋਇਆ ਹੈ। ਉਹਨਾਂ ਦੇ ਕਰਮਾਂ ਅਨੁਸਾਰ ਲਭ ਲੋਭ ਹੰਕਾਰ ਹੈ ਉਹਨਾਂ ਅੰਦਰ।
ਝਗੜਾ ਕਰਦਿਆਂ ਅਨ ਦਿਨ ਗੁਦਰਾ, ਸ਼ਬਦ ਨਾ ਕਰੇ ਵਿਚਾਰ।
ਉਹ ਐਵੇਂ ਫਿਰ ਝਗੜਾ ਕਰਦੇ, ਲੋਕਾਂ ਦੇ ਨਾਲ ਬਹਿਸਬਾਜ਼ੀਆਂ ਕਰਦੇ ਹਨ, ਕਈ ਤਰ੍ਹਾਂ ਦੇ ਝਗੜੇ ਵੀ, ਪਰਮਾਤਮਾ ਕਿੱਥੇ ਹੈ, ਇਹੋ ਜਿਹੀਆਂ ਗੱਲਾਂ ਬਾਤਾਂ ਉਹ ਕਰਦੇ ਰਹਿੰਦੇ ਹਨ। ਦਿਨ ਰਾਤ ਉਹਨਾਂ ਦਾ ਝਗੜਿਆਂ ਵਿੱਚ ਹੀ ਬਤੀਤ ਹੁੰਦਾ ਹੈ, ਬਹਿਸਬਾਜ਼ੀ ਦੇ ਵਿੱਚ ਹੀ, ਪਰ ਕਦੀ ਉਹਨਾਂ ਨੇ ਸ਼ਬਦ ਦੀ ਵਿਚਾਰ ਨਹੀਂ ਕੀਤੀ। ਗੁਰਬਾਣੀ ਦੇ ਸ਼ਬਦ ਦੀ, ਗੁਰੂ ਸ਼ਬਦ ਦੀ, ਨਾਮ ਜਪਣ ਦੀ ਉਹਨਾਂ ਅੰਦਰ ਵਿਚਾਰ ਆਉਂਦੀ ਹੀ ਨਹੀਂ ਹੈ। ਉਹ ਗੁਰ ਸ਼ਬਦ ਦੀ ਵਿਚਾਰ ਕਰਦੇ ਨਹੀਂ, ਐਵੇਂ ਬਹਿਸਬਾਜ਼ੀਆਂ ਵਿੱਚ ਪੈ ਰਹਿੰਦੇ ਹਨ।
ਸੁੱਧ ਮਤ ਕਰਤਾ ਹਿਰ ਲਈ ਬੋਲਣ ਸਭ ਵਿਕਾਰ।
ਉਹ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ, ਉਹਨਾਂ ਦੇ ਭਾਗ ਕਰਮ ਤੁਰੋਂ ਹੀ ਮਾੜੇ ਹਨ, ਜਿਸ ਕਰਕੇ ਪਰਮਾਤਮਾ ਨੇ ਉਹਨਾਂ ਦੀ ਸੁੱਧ ਮਤ ਸੂਝ ਬੂਝ ਮਾਨੋ ਸਾਰੀ ਹੀ ਖਤਮ ਕਰ ਦਿੱਤੀ ਹੈ। ਅਤੇ ਉਹਨਾਂ ਦਾ ਬੋਲਣਾ ਵੀ ਐਵੇਂ ਫਾਲਤੂ ਹੈ, ਫਜ਼ੂਲ, ਉਹ ਵਿਅਰਥ ਐਵੇਂ ਬੋਲਦੇ ਹਨ। ਜਦੋਂ ਉਹ ਬੋਲਦੇ ਹਨ ਉਹ ਔਗਣਾਂ ਵਾਲੀ ਗੱਲ, ਵਿਕਾਰਾਂ ਵਾਲੀ ਗੱਲ ਹੀ ਬੋਲਦੇ, ਇਹੀ ਗੱਲਾਂ ਉਹਨਾਂ ਨੂੰ ਚੰਗੀਆਂ ਲੱਗਦੀਆਂ ਹਨ।
ਦਿੱਤੈ ਕਿਤੈ ਨਾ ਸੰਤੋਖੀਆ ਨਾ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ।
ਸੋ ਪਰਮਾਤਮਾ ਨੇ ਸਾਰਿਆਂ ਨੂੰ ਹੀ ਬਹੁਤ ਅਮੋਲਕ ਪਦਾਰਥ ਦਿੱਤੇ ਹਨ। ਸਭ ਤੋਂ ਅਮੋਲਕ ਤਾਂ ਇਹ ਮਨੁੱਖਾ ਸਰੀਰ ਹੀ ਹੈ। ਇਸ ਸਰੀਰ ਦੇ ਇੱਕ ਇੱਕ ਅੰਗ ਦੀ ਕੋਈ ਕੀਮਤ ਨਹੀਂ, ਕੋਈ ਮੁੱਲ ਨਹੀਂ। ਫਿਰ ਪਰਮਾਤਮਾ ਨੇ ਰਹਿਣ ਵਾਸਤੇ ਮਕਾਨ ਦਿੱਤਾ ਹੈ, ਭੋਜਨ ਦਿੱਤਾ ਹੈ, ਵਸਤਰ ਦਿੱਤੇ ਹਨ, ਪਰਿਵਾਰ ਦਿੱਤਾ, ਸਾਰਾ ਕੁਝ ਦਿੱਤਾ ਹੋਇਆ ਹੈ, ਪਰ ਉਹਨਾਂ ਨੂੰ ਸੰਤੋਖ ਨਹੀਂ ਆਉਂਦਾ, ਉਹ ਰੱਜਦੇ ਨਹੀਂ, ਕਿਉਂਕਿ ਉਹਨਾਂ ਦੇ ਅੰਦਰ ਤ੍ਰਿਸ਼ਨਾ ਬਹੁਤ ਜ਼ਿਆਦਾ ਤ੍ਰਿਸ਼ਨਾ ਹੈ। ਅਤੇ ਤ੍ਰਿਸ਼ਨਾ ਇਸ ਕਰਕੇ ਹੈ ਕਿ ਅਗਿਆਨ ਅੰਧਾਰ, ਅਗਿਆਨ ਦਾ, ਅਵਿਦਿਆ ਦਾ ਉਹਨਾਂ ਅੰਦਰ ਅੰਧੇਰਾ ਹੈ। ਉਹਨਾਂ ਨੂੰ ਸਮਝ ਹੀ ਨਹੀਂ ਹੈ ਵੀ ਇਹ ਸੰਸਾਰ ਦੇ ਜੋ ਪਦਾਰਥ ਹਨ ਇਹ ਤਾਂ ਪਰਮਾਤਮਾ ਨੇ ਦਿੱਤੇ ਹਨ ਹਨਾਉਣ ਦੇ ਵਾਸਤੇ, ਵਰਤਣ ਦੇ ਵਾਸਤੇ, ਨਾ ਕਿ ਇਹਨਾਂ ਦੇ ਵਿੱਚ ਖਚਤ ਹੋ ਕੇ ਇਹਨਾਂ ਨੂੰ ਹੀ ਸਾਰਾ ਕੁਝ ਮੰਨ ਕੇ ਦਾਤ ਪਿਆਰੀ ਵਿਸਰਿਆ ਦਾਤਾਰਾ। ਪਰ ਉਹਨਾਂ ਨੂੰ ਇਹ ਸਮਝ ਹੀ ਨਹੀਂ, ਉਹਨਾਂ ਅੰਦਰ ਗਾੜਾ ਅਗਿਆਨ ਦਾ ਅੰਧੇਰਾ ਹੈ, ਬੇਸਮਝੀ ਹੈ, ਜਿਸ ਕਰਕੇ ਉਹ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ। ਉਹਨਾਂ ਦੀ ਤ੍ਰਿਸ਼ਨਾ ਹੋਰ ਵੱਧਦੀ ਹੀ ਜਾਂਦੀ ਹੈ।
ਨਾਨਕ ਮਨ ਮੁੱਖਾਂ ਨਾਲ ਉਹ ਟੁੱਟੀ ਆ ਭਲੀ ਜਿਨ੍ਹਾਂ ਮਾਇਆ ਮੋਹੇ ਪਿਆਰ।
ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਜਿਨ੍ਹਾਂ ਨੇ ਆਪਦੇ ਮਨ ਨੂੰ ਮੁਖੀ ਬਣਾਇਆ ਐਸੇ ਮਨਮੁੱਖਾਂ ਨਾਲੋਂ ਤਾਂ ਪਿਆਰ ਟੁੱਟਿਆ ਹੀ ਚੰਗਾ। ਇਹੋ ਜਿਹੇ ਲੋਕਾਂ ਦੀ ਸੰਗਤ ਕਰਨ ਦਾ ਕੋਈ ਲਾਭ ਨਹੀਂ ਹੈ, ਨੁਕਸਾਨ ਹੀ ਹੈ। ਜੇ ਇਹੋ ਜਿਹੇ ਕਿਸੇ ਮਨਮੁੱਖ ਦੇ ਨਾਲੋਂ ਤੁਹਾਡੀ ਪ੍ਰੀਤੀ ਟੁੱਟ ਜਾਵੇ ਤਾਂ ਸਤਿਗੁਰੂ ਜੀ ਕਹਿੰਦੇ ਬਹੁਤ ਚੰਗਾ ਹੋਇਆ। ਜਿਨ੍ਹਾਂ ਦਾ ਮਾਇਆ ਦੇ ਨਾਲ ਹੀ ਮੋਹ ਹੈ, ਮਾਇਆ ਦੇ ਨਾਲ ਹੀ ਪਿਆਰ ਹੈ, ਉਹ ਕਿਸੇ ਹੋਰ ਰਿਸ਼ਤੇ ਨੂੰ ਕੁਝ ਸਮਝਦੇ ਹੀ ਨਹੀਂ, ਕੇਵਲ ਮਾਇਆ ਹੀ। ਕਿਸ ਤਰੀਕੇ ਨਾਲ ਪੈਸਾ ਮਿਲੇ, ਪੈਸੇ ਵਾਸਤੇ ਉਹ ਸਾਰੇ ਸੰਸਾਰ ਦੇ ਰਿਸ਼ਤਿਆਂ ਨੂੰ ਵੀ ਪਿੱਛੇ ਕਰ ਦਿੰਦੇ ਹਨ। ਇਹੋ ਜਿਹੇ ਮਨਮੁੱਖਾਂ ਨਾਲੋਂ ਤਾਂ ਪ੍ਰੀਤੀ ਟੁੱਟੀ ਹੀ ਚੰਗੀ ਹੈ।
ਮਹੱਲਾ ਤੀਜਾ ਤਿੰਨ ਭਉ ਸੰਸਾ ਕਿਆ ਕਰੇ ਜਿਨ ਸਤਿਗੁਰ ਸਿਰ ਕਰਤਾਰ।
ਸੋ ਜਿਨ੍ਹਾਂ ਤੇ ਸਤਿਗੁਰੂ ਦੀ ਕਿਰਪਾ ਹੈ, ਜਿਨ੍ਹਾਂ ਦੇ ਸਿਰ ਤੇ ਸਤਿਗੁਰੂ ਦਾ ਹੱਥ ਹੈ, ਕਰਤਾਰ ਪਰਮਾਤਮਾ ਦੀ ਜਿਨ੍ਹਾਂ ਤੇ ਮਿਹਰ ਹੈ, ਉਹਨਾਂ ਨੂੰ ਫਿਰ ਕਿਸੇ ਦਾ ਭਉ ਨਹੀਂ ਰਹਿੰਦਾ, ਜਮਾਂ ਦਾ ਭਉ ਵੀ ਨਹੀਂ ਰਹਿੰਦਾ, ਉਹ ਕਿਸੇ ਤੋਂ ਡਰਦੇ ਨਹੀਂ, ਨਾ ਉਹਨਾਂ ਨੂੰ ਕੋਈ ਸੰਸਾ ਹੀ ਰਹਿੰਦਾ ਹੈ। ਕਿਉਂਕਿ ਸਹਿ ਸਹਿ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਜਿੰਨਾ ਚਿਰ ਮਨ ਅੰਦਰ ਸੰਸਾ ਹੈ ਉਹਨਾਂ ਚਿਰ ਮਨ ਨਿਰਮਲ ਨਹੀਂ ਹੁੰਦਾ। ਸਤਿਗੁਰੂ ਜੀ ਫਰਮਾਉਂਦੇ ਮਨ ਧੋਵੋ ਸ਼ਬਦ ਲਾਗੋ ਹਰਸੋ ਰਹੋ ਚਿਤ ਲਾਏ। ਭਾਈ ਜਦੋਂ ਤੁਸੀਂ ਸ਼ਬਦ ਦੇ ਅਭਿਆਸ ਵਿੱਚ ਜੁੜ ਜਾਓਗੇ, ਗੁਰ ਸ਼ਬਦ ਦੀ ਵਿਚਾਰ ਸਰਵਣ ਕਰੋਗੇ, ਉਦੋਂ ਫਿਰ ਤੁਹਾਡੇ ਸਾਰੇ ਸੰਸੇ ਮਿਟ ਜਾਣਗੇ। ਜਦੋਂ ਸੰਸਾ ਮਿਟ ਗਿਆ ਫਿਰ ਉਹ ਪਰਮਾਤਮਾ ਦਾ ਸਰੂਪ ਜਿਹ ਠਾਕੁਰ ਕੋ ਸੁਨਤ ਅਗਾਧ ਬੋਧ ਸੋ ਹਿਰਦੈ ਗੁਰ ਦਇਓ। ਉਹ ਹਿਰਦੇ ਅੰਦਰ ਹੀ ਸਾਖਿਆਤਕਾਰ ਪ੍ਰਗਟ ਹੋ ਜਾਏਗਾ।
ਤੁਰ ਤਿਨਕੀ ਪੈਜ ਰੱਖਦਾ ਆਪੇ ਰੱਖਣ ਹਾਰ।
ਉਹ ਪਰਮਾਤਮਾ ਆਪਣੇ ਪਿਆਰਿਆਂ ਦੀ ਪੈਜ ਲਾਜ ਧੁਰੋਂ ਹੀ ਰੱਖਦਾ ਆਇਆ ਹੈ, ਅੱਗੇ ਵੀ ਉਹ ਰੱਖਣ ਹਾਰ ਹੈ। ਉਹਨਾਂ ਦੀ ਹਰ ਸਮੇਂ ਪਰਮਾਤਮਾ ਰੱਖਿਆ ਕਰਦਾ ਹੈ, ਰੱਖਿਆ ਕਰਦਾ ਆਇਆ ਹੈ ਤੇ ਸਦਾ ਹੀ ਰੱਖਿਆ ਕਰੇਗਾ।
ਮਿਲ ਪ੍ਰੀਤਮ ਸੁਖ ਪਾਇਆ ਸੱਚੇ ਸ਼ਬਦ ਵਿਚਾਰ।
ਸੋ ਉਹਨਾਂ ਨੂੰ ਪ੍ਰਾਪਤੀ ਕਿਵੇਂ ਹੋਈ? ਸੱਚੇ ਸਤਿਗੁਰੂ ਮਹਾਰਾਜ ਦੇ ਗੁਰ ਸ਼ਬਦ ਦੀ ਵਿਚਾਰ ਦੇ ਦੁਆਰਾ ਉਹਨਾਂ ਨੂੰ ਅਤੀ ਪਿਆਰਾ ਪ੍ਰੀਤਮ ਵਾਹਿਗੁਰੂ ਪ੍ਰਾਪਤ ਹੋ ਗਿਆ, ਜਿਸ ਕਰਕੇ ਉਹਨਾਂ ਨੂੰ ਆਤਮਕ ਸੁੱਖ ਪ੍ਰਾਪਤ ਹੋਇਆ। ਜਦੋਂ ਆਤਮਕ ਸੁੱਖ ਪ੍ਰਾਪਤ ਹੋ ਜਾਵੇ ਉਦੋਂ ਫਿਰ ਬਾਹਰਲੇ ਦੁੱਖ ਵੀ ਉਹਦਾ ਕੁਝ ਵਿਗਾੜ ਨਹੀਂ ਸਕਦੇ। ਜੇ ਆਤਮਕ ਸੁੱਖ ਨਹੀਂ ਤੇ ਬਾਹਰਲੇ ਭਾਵੇਂ ਬੰਦਾ ਕਿੰਨੇ ਹੀ ਸੁੱਖਾਂ ਦੇ ਸਾਧਨ ਇਕੱਠੇ ਕਰ ਲਵੇ, ਫਿਰ ਵੀ ਅੰਦਰੋਂ ਉਹ ਤੜਫਦਾ ਹੀ ਰਹਿੰਦਾ ਹੈ। ਸੋ ਉਹਨਾਂ ਨੂੰ ਸੁੱਖ ਪ੍ਰਾਪਤ ਹੋਇਆ ਹੈ ਆਪਣੇ ਪ੍ਰੀਤਮ ਪ੍ਰਭੂ ਦੀ ਪ੍ਰਾਪਤੀ ਕਰਕੇ, ਕਿਉਂਕਿ ਉਹਨਾਂ ਨੂੰ ਗੁਰ ਸ਼ਬਦ ਦੀ ਵਿਚਾਰ ਪ੍ਰਾਪਤ ਹੋਈ।
ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣ ਹਾਰ।
ਸੋ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਉਹਨਾਂ ਨੇ ਸੁੱਖਾਂ ਦੇ ਦਾਤੇ, ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕਿ ਸਰਣੀ ਪਾਈਏ, ਉਹਦੀ ਸਰਨ ਵਿੱਚ ਆਪਣੇ ਆਪ ਨੂੰ ਪਾਇਆ ਹੈ, ਉਹਨੂੰ ਸੇਵਿਆ ਹੈ, ਉਹਨੂੰ ਅਰਾਧਿਆ ਹੈ, ਜਿਹਦੇ ਕੋਲ ਸਾਰੇ ਸੁੱਖ ਹਨ, ਜੋ ਸਾਰੇ ਸੁੱਖਾਂ ਦਾ ਦਾਤਾ ਹੈ। ਫਿਰ ਵਾਹਿਗੁਰੂ ਆਪ ਹੀ ਆਪਣੇ ਪਿਆਰਿਆਂ ਦਾ ਪਿਆਰ ਪਰਖਣ ਵਾਲਾ ਹੈ, ਉਹ ਤਾਂ ਸਾਰਾ ਕੁਝ ਜਾਣਦਾ, ਬਿਨ ਬੋਲਿਆਂ ਸਭ ਕੁਝ ਜਾਣਦਾ, ਉਸਨੂੰ ਤਾਂ ਸਾਰਾ ਪਤਾ ਹੈ ਕਿ ਇਹਦਾ ਪਿਆਰ ਅੰਦਰੋਂ ਕਿਸ ਚੀਜ਼ ਦੇ ਨਾਲ ਹੈ, ਇਹਦਾ ਕੈਸਾ ਪਿਆਰ ਹੈ, ਕਿਉਂਕਿ ਸਾਰਿਆਂ ਅੰਦਰ ਆਪ ਹੀ ਬੈਠਾ ਹੋਇਆ ਹੈ, ਜਿੱਦੋਂ ਕੁਛ ਗੁੱਝਾ ਨਾ ਹੋਏ। ਸੋ ਜਿਹੜੇ ਗੁਰਮੁਖ ਹਨ ਉਹਨਾਂ ਨੇ ਸੁੱਖਾਂ ਦੇ ਦਾਤੇ ਨੂੰ ਸੇਵਿਆ ਅਰਾਧਿਆ, ਉਹ ਪਰਮਾਤਮਾ ਆਪਦੇ ਪਿਆਰਿਆਂ ਦੇ ਪਿਆਰ ਨੂੰ ਆਪ ਹੀ ਪਰਖਣ ਵਾਲਾ ਹੈ।
ਪੌੜੀ ਜੀ ਜੰਤ ਸਭ ਤੇਰੇ ਆ ਤੂੰ ਸਭਨਾ ਰਾਸ।
ਹੁਣ ਪੌੜੀ ਵਿੱਚ ਸਤਿਗੁਰੂ ਜੀ ਜੋ ਸਲੋਕਾਂ ਦਾ ਸਿਧਾਂਤ ਹੈ, ਜੋ ਸਾਰ ਹੈ, ਉਹ ਦੱਸਦੇ ਹਨ ਕਿ ਜਿਨ੍ਹਾਂ ਨੂੰ ਸੋਝੀ ਆ ਗਈ, ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਕਰਕੇ ਸੁਖਦਾਤੇ ਦੀ ਆਰਾਧਨਾ ਕਰਕੇ ਆਤਮਕ ਸੁੱਖ ਪ੍ਰਾਪਤ ਕਰ ਲਿਆ, ਜਿਨ੍ਹਾਂ ਦੇ ਅੰਦਰੋਂ ਸੰਸਾ ਮਿਟ ਗਿਆ, ਜਿਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਰਿਹਾ, ਜਿਨ੍ਹਾਂ ਨੂੰ ਆਪਣੇ ਸਰੂਪ ਦਾ ਗਿਆਨ ਪ੍ਰਾਪਤ ਹੋ ਗਿਆ, ਗੁਰੂ ਦੀ ਮੱਤ ਜਿਨ੍ਹਾਂ ਨੂੰ ਪ੍ਰਾਪਤ ਹੋ ਗਈ, ਉਹਨਾਂ ਦੀ ਫਿਰ ਸੋਚ ਕੈਸੀ ਹੋ ਜਾਂਦੀ ਹੈ, ਉਹਦੇ ਬਾਰੇ ਸਤਿਗੁਰੂ ਜੀ ਪੌੜੀ ਵਿੱਚ ਦੱਸਦੇ ਹਨ। ਉਹ ਫਿਰ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਕਹਿੰਦੇ, ਹੇ ਵਾਹਿਗੁਰੂ ਜੀ ਜੰਤ ਸਭ ਤੇਰੇ ਆ ਤੂੰ ਸਭਨਾ ਰਾਸ। ਵੀ ਛੋਟੇ ਵੱਡੇ, ਸੂਖਮ ਅਸਥੂਲ, ਅਮੀਰ ਗਰੀਬ, ਸਾਰੇ ਹੀ ਤੇਰੇ ਹੀ ਸਾਜੇ ਹੋਏ ਹਨ, ਸਾਰਿਆਂ ਵਿੱਚ ਤੂੰ ਹੀ ਵਰਤ ਰਿਹਾ ਹੈ ਅਤੇ ਸਾਰਿਆਂ ਨੂੰ ਸਵਾਸਾਂ ਰੂਪੀ ਪੂੰਜੀ ਵੀ ਤੂੰ ਹੀ ਦੇਣ ਵਾਲਾ ਹੈ, ਪਦਾਰਥ ਵੀ ਤੂੰ ਹੀ ਦੇਣ ਵਾਲਾ ਹੈ, ਜੋ ਕੁਝ ਤੂੰ ਰਾਸ ਪੂੰਜੀ ਦਿੱਤੀ ਹੈ ਸਭ ਤੇਰੀ ਹੀ ਦਾਤ ਹੈ।
ਜਿਸ ਨੂੰ ਤੂੰ ਦੇਹ ਤਿਸ ਸਭ ਕਿਛ ਮਿਲੈ ਕੋਈ ਹੋਰ ਸਰੀਕ ਨਾਹੀਂ ਤੁਦ ਪਾਸ।
ਹੇ ਵਾਹਿਗੁਰੂ, ਜਿਸ ਨੂੰ ਤੂੰ ਦਿੰਦਾ ਹੈ ਉਹਨੂੰ ਸਾਰਾ ਕੁਝ ਮਿਲ ਜਾਂਦਾ ਹੈ, ਕਿਉਂਕਿ ਤੇਰਾ ਇਹੋ ਜਿਹਾ ਕੋਈ ਸ਼ਰੀਕ ਨਹੀਂ ਜੋ ਤੈਨੂੰ ਰੋਕੇ ਵੀ ਆਹ ਇਹਨੂੰ ਨਹੀਂ ਦੇਣਾ, ਆਹ ਇਸ ਤਰ੍ਹਾਂ ਨਹੀਂ ਕਰਨਾ। ਤੇਰਾ ਕੋਈ ਸ਼ਰੀਕ ਨਹੀਂ ਹੈ, ਤਿਸੈ ਸ਼ਰੀਕ ਨਾ ਹੀ ਰੇ ਕੋਈ, ਨਾ ਕੋ ਕੰਟਕ ਵੈਰਾਈ। ਸੋ ਤੇਰੇ ਕੋਲ ਕੋਈ ਸ਼ਰੀਕ ਨਹੀਂ ਹੈ ਤੇਰਾ, ਜਿਸ ਨੂੰ ਤੂੰ ਦਾਤ ਬਖਸ਼ਦਾ ਹੈ ਉਹਨੂੰ ਸਾਰਾ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ।
ਤੂੰ ਇੱਕੋ ਦਾਤਾ ਸਭ ਸਦਾ ਹਰ ਪਹਿ ਅਰਦਾਸ।
ਹੇ ਵਾਹਿਗੁਰੂ, ਤੂੰ ਸਾਰਿਆਂ ਦਾ ਹੀ ਦਾਤਾ ਇੱਕੋ ਹੀ ਹੈ, ਭਾਵੇਂ ਕੋਈ ਮਨਮੁੱਖ ਹੈ, ਭਾਵੇਂ ਕੋਈ ਗੁਰਮੁਖ ਹੈ, ਭਾਵੇਂ ਕੋਈ ਚੰਗਾ ਹੈ, ਭਾਵੇਂ ਮਾੜਾ ਹੈ, ਕੋਈ ਵੀ ਹੈ, ਦਾਤਾ ਤੂੰ ਹੀ ਹੈ ਸਾਰਿਆਂ ਦਾ। ਇਸ ਕਰਕੇ ਸਾਡੀ ਤਾਂ ਅਰਦਾਸ ਬੇਨਤੀ ਆਪ ਜੀ ਦੇ ਕੋਲ ਹੀ ਹੈ।
ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮਨ ਲੈ ਹੈ ਸੋ ਜਨ ਸਾਬਾਸ।
ਹੇ ਵਾਹਿਗੁਰੂ, ਅਰਦਾਸਾਂ ਤਾਂ ਸਾਰੇ ਹੀ ਕਰਦੇ ਹਨ, ਦੇਹ ਦੇਹ ਆਖੇ ਸਭ ਕੋਈ, ਸਾਰੇ ਕਹਿੰਦੇ ਸਾਨੂੰ ਆਹ ਵੀ ਦੇ ਦੇ, ਸਾਨੂੰ ਆਹ ਵੀ ਦੇ ਦੇ, ਪਰ ਜਿਹੜਾ ਤੈਨੂੰ ਭਾ ਜਾਂਦਾ ਹੈ ਉਸ ਦੀ ਤੂੰ ਮੰਨ ਲੈਂਦਾ, ਜਿਹਦੇ ਅੰਦਰ ਭਾਵਨਾ ਹੁੰਦੀ ਹੈ, ਕਿਉਂਕਿ ਭਾਵਨਾ ਤੋਂ ਬਿਨਾਂ ਅਰਦਾਸ ਸੁਣੀ ਨਹੀਂ ਜਾਂਦੀ। ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਦ ਬਹਾਲੇ ਪਾਸ। ਸੋ ਉਹਦੀ ਤੂੰ ਮੰਨ ਲੈਂਦਾ ਹੈ, ਅਤੇ ਜਿਹਦੀ ਤੂੰ ਅਰਦਾਸ ਸੁਣ ਲਈ, ਜਿਹਦੀ ਅਰਦਾਸ ਤੂੰ ਮੰਨ ਲਈ, ਉਸ ਨੂੰ ਫਿਰ ਸਾਰੇ ਹੀ ਸ਼ਾਬਾਸ ਮਿਲਦੀ ਹੈ, ਸਾਰੇ ਉਹਦਾ ਮਾਣ ਸਨਮਾਨ ਹੁੰਦਾ ਹੈ, ਉਹ ਫਿਰ ਸ਼ਾਬਾਸ ਪ੍ਰਾਪਤ ਕਰਦਾ ਹੈ, ਉਹ ਤਨਤਾ ਦੇ ਯੋਗ ਹੋ ਜਾਂਦਾ ਹੈ।
ਸਭ ਤੇਰਾ ਚੋਜ ਵਰਤ ਦਾ ਦੁੱਖ ਸੁੱਖ ਤੁਧ ਪਾਸ।
ਸੁਹੇ ਅਕਾਲ ਪੁਰਖ ਵਾਹਿਗੁਰੂ, ਇਹ ਸਭ ਤੇਰਾ ਚੋਜ ਹੀ ਵਰਤ ਰਿਹਾ ਹੈ, ਤੇਰਾ ਖੇਡ ਹੀ ਵਰਤ ਰਿਹਾ ਹੈ। ਸੋ ਸੁੱਖ ਦੁੱਖ ਸਾਰਾ ਕੁਝ ਤੇਰੇ ਕੋਲ ਹੈ, ਜੀਵਾਂ ਦੇ ਕਰਮਾਂ ਅਨੁਸਾਰ ਤੇਥੋਂ ਹੀ ਸਾਰਿਆਂ ਨੂੰ ਸੁੱਖ ਅਤੇ ਦੁੱਖ ਪ੍ਰਾਪਤ ਹੁੰਦਾ ਹੈ, ਪਰ ਕਰਮ ਜੀਵਾਂ ਦੇ ਆਪੋ ਆਪਣੇ ਹਨ, ਪਰਮਾਤਮਾ ਦਾ ਕਿਸੇ ਦੇ ਨਾਲ ਵੈਰ ਨਹੀਂ, ਉਹ ਤਾਂ ਸਾਰਿਆਂ ਵਿੱਚ ਵਰਤ ਰਿਹਾ ਹੈ, ਉਹਦੇ ਹੀ ਸਾਰੇ ਜੀਵ ਪੈਦਾ ਕੀਤੇ ਹੋਏ, ਉਹ ਸਭਨਾਂ ਵਿੱਚ ਹੈ, ਪਰ ਜੀਵਾਂ ਦੇ ਕਰਮਾਂ ਅਨੁਸਾਰ ਵਾਹਿਗੁਰੂ ਉਹਨਾਂ ਨੂੰ ਸੁੱਖ ਅਤੇ ਦੁੱਖ ਦਿੰਦਾ ਹੈ। ਇਹ ਤੇਰੇ ਪਾਸੋਂ ਹੀ ਹੈ, ਤੇਰੇ ਕਰਕੇ ਹੀ ਜੀਵਾਂ ਦੇ ਕਰਮਾਂ ਅਨੁਸਾਰ ਇਹਨਾਂ ਨੂੰ ਸੁੱਖ ਦੁੱਖ ਮਿਲਦਾ ਹੈ, ਸਭ ਤੇਰਾ ਹੀ ਚੋਜ, ਤੇਰਾ ਹੀ ਖੇਲ, ਤੇਰਾ ਹੀ ਕੌਤਕ ਸਾਰੇ ਵਰਤ ਰਿਹਾ ਹੈ। ਇਹ ਪਾਵਨ ਉਪਦੇਸ਼ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਪਵਿੱਤਰ ਗੁਰਸ਼ਬਦ ਦੀ ਵਿਚਾਰ, ਗੁਰੂ ਦਾ ਉਪਦੇਸ਼ ਸਾਡੇ ਹਿਰਦੇ ਅੰਦਰ ਵਸੇ, ਆਪਾਂ ਹਿਰਦੇ ਵਿੱਚ ਵਸਾਈਏ, ਗੁਰਸਿੱਖੀ ਕਮਾਈਏ, ਜਿਸ ਕਰਕੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ।
ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮਨ ਲੈ ਹੈ ਸੋ ਜਨ ਸਾਬਾਸ। ਸਭ ਤੇਰਾ ਚੋਜ ਵਰਤ ਦਾ ਦੁੱਖ ਸੁੱਖ ਤੁਧ ਪਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।